ਸਰਦੇ ਉੱਚੋ ਉੱਚਾ ਹੋਏ ਨਾਨਕ ਸਾਥ ਸਮਾਵੈ ਸੋਏ ਸਰਦੇ ਉੱਚੋ ਉੱਚਾ ਹੋਏ ਨਾਨਕ ਸਾਥ ਸਮਾਵੈ ਸੋਏ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰਾਂ ਦੀ ਸਾਡੀ ਨਵਾਜੀ ਗੁਰੂ ਸ੍ਰੀ ਖਾਲਸਾ ਸਾਹਿਬ ਸੰਗਤੀ ਅੰਮ੍ਰਿਤ ਵੇਲੇ ਤੋਂ ਸਤਿਗੁਰਾਂ ਦੇ ਚਰਨਾਂ ਵਿੱਚ ਦੀਵਾਨ ਸਜੇ ਹੋਣ ਅੰਮ੍ਰਿਤਮਈ ਗੁਰਬਾਣੀ ਦੇ ਨਿਤ ਨੇ ਸਤਿਗੁਰ ਦੇ ਕੀਰਤਨ ਸਰਵਣ ਕੀਤੇ ਸਤਿਗੁਰੂ ਸਾਹਿਬ ਸ੍ਰੀ ਗੁਰੂ ਅਮਰਦਾਸ ਮਹਾਰਾਜ ਸਾਹਿਬ ਜੀ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਖੰਡੂਰ ਸਾਹਿਬ ਗੁਰਦੁਆਰਾ ਸਾਹਿਬ ਗੋਇੰਦਵਾਲ ਸਾਹਿਬ ਜੋ ਚੁਬਾਰਾ ਸਾਹਿਬ ਸਥਾਨ ਹੈ ਇੱਥੇ ਵਿਰਾਜਮਾਨ ਹਨ ਤੇ ਸਤਿਗੁਰਾਂ ਦੇ ਚਰਨਾਂ ਵਿੱਚ ਕੁਝ ਗੁਰਮੁਖਾਂ ਨੇ ਸਵਾਲ ਕੀਤਾ ਸੱਚੇ ਪਾਤਸ਼ਾਹ ਜੀ ਸੁਹਾਗਣ ਤੇ ਦੁਹਾਗਣ ਕਿਸ ਨੂੰ ਕਹਿੰਦੇ ਹਨ ਦੁਹਾਗਣ ਦੇ ਕੀ ਲੱਛਣ ਹਨ ਸੁਹਾਗਣ ਦੇ ਕੀ ਲੱਛਣ ਹਨ ਸਤਿਗੁਰੂ ਮਹਾਰਾਜ ਗੁਰੂ ਅਮਰਦਾਸ ਸਾਹਿਬ ਜੀ ਸ਼ਬਦ ਦੁਆਰਾ ਇਸ ਸਵਾਲ ਦਾ ਜਵਾਬ ਦਿੱਤਾ ਹੈ ਦੁਹਾਗਣ ਉਹ ਹੈ ਜੋ ਦਵੈਤ ਦੀ ਅਗਨੀ ਵਿੱਚ ਸੜ ਰਹੀ ਹੈ ਦਵੈਤ ਦੀ ਅਗਨੀ ਹੈ ਕਿ ਜਿਸ ਨੂੰ ਅਕਾਲ ਪੁਰਖ ਵਾਹਿਗੁਰੂ ਨੇ ਅਨੁਸਾਰ ਜੋ ਕਿਸ ਰੂਪ ਨਜ਼ਰ ਨਹੀਂ ਆਉਂਦਾ ਉਸਦੇ ਉਲਟਾ ਵੰਨ ਸਵੰਨਾ ਸੰਸਾਰ ਨਜ਼ਰ ਆਉਂਦਾ ਹੈ ਉਸਨੂੰ ਉਸ ਸੰਸਾਰ ਦੇ ਵਿੱਚ ਸੰਸਾਰ ਦੇ ਪਦਾਰਥਾਂ ਦੇ ਵਿੱਚ ਪ੍ਰੀਤੀ ਹੈ ਉਹਦੀ ਪ੍ਰੀਤੀ ਹਰ ਵੇਲੇ ਅੱਛੇ ਪੈਰ ਉਸੇ ਸੰਸਾਰ ਦੇ ਵਿੱਚ ਰਿਸ਼ਤਿਆਂ ਦੇ ਵਿੱਚ ਪਦਾਰਥਾਂ ਦੇ ਵਿੱਚ ਖਚਿਤ ਹੈ ਜੋ ਸੰਸਾਰ ਤੋਂ ਪਰੇ ਨਿਰੰਕਾਰ ਹੈ ਪੁੱਤਰ ਚਿਹਰੇ ਨੂੰ ਰੂਪ ਰੰਗ ਚਾਦ ਪਾਲ ਤੋਂ ਰਹਿਤ ਸਰੂਪ ਹੈ ਪਾਲ ਪੁਰਖ ਦਾ ਜੋ ਨਿਰ ਅਵੈਵ ਨਿਰਾਕਾਰ ਨਿਰਜਲ ਨਿਰੂਪ ਐਸਾ ਜੋ ਪਰਮੇਸ਼ਰ ਦਾ ਸਰੂਪ ਹੈ ਜੋ ਕਿ ਸਰੂਪ ਉਹਦੇ ਵੱਲ ਧਿਆਨ ਹੀ ਨਹੀਂ ਜਾਂਦਾ ਦੂਜੇ ਪਾਸੇ ਸੁਹਾਗਣ ਉਹ ਹੈ ਜਿਸਨੇ ਆਪਣੇ ਸੁਹਾਗ ਅਕਾਲ ਪੁਰਖ ਵਾਹਿਗੁਰੂ ਨੂੰ ਇੱਥੇ ਪਹਿਲੀ ਚੇਤੇ ਕੀਤਾ ਹੈ ਤੇ ਉਹਦੀ ਬਿਰਤੀ ਉਸ ਵਾਹਿਗੁਰੂ ਤੋਂ ਹੋਰ ਪਾਸੇ ਨਹੀਂ ਜਾਂਦੀ ਜਿਵੇਂ ਇੱਕ ਸੁਹਾਗਣ ਇਸਤਰੀ ਆਪਣੇ ਪਤੀ ਤੋਂ ਬਿਨਾਂ ਹੋਰ ਕਿਸੇ ਪਾਸੇ ਆਪਣਾ ਧਿਆਨ ਨਹੀਂ ਲਿਜਾਂਦੀ ਅੱਠੇ ਪੈਰ ਆਪਣੇ ਪਤੀ ਪਰਮੇਸ਼ਰ ਕਰਕੇ ਜਾਣਦੀ ਹੈ ਤੇ ਦੁਹਾਗਣ ਜਿਹੜੀ ਹੈ ਉਹ ਆਪਣੇ ਪਤੀ ਨੂੰ ਛੱਡ ਕੇ ਫਿਰ ਸੋਗਿਆ ਕਰੇ ਆਪਣੇ ਪਰ ਪੁਰਖੇ ਨਾਲ ਪਿਆਰ ਆਪਣੇ ਪਤੀ ਨੂੰ ਛੱਡ ਕੇ ਪਰ ਪੁਰਖ ਨਾਲ ਪਿਆਰ ਕਰਦੀ ਹੈ ਫਿਰ ਇੱਕ ਥਾਂ ਤੇ ਉਹਦੀ ਵਿਅਕਤੀ ਟਿਕਦੀ ਨਹੀਂ ਉਹ ਭਟਕਦੀ ਦਵੈਤ ਦੀ ਅਗਨੀ ਚ ਸੜਦੀ ਰਹਿੰਦੀ ਹੈ ਕਦੇ ਵੀ ਉਹਨੂੰ ਸ਼ਾਂਤੀ ਸੁੱਖ ਆਨੰਦ ਪ੍ਰਾਪਤ ਨਹੀਂ ਹੁੰਦਾ ਸੋ ਮਹਾਰਾਜ ਸਾਹਿਬ ਜੀ ਨੇ ਇਹੀ ਗੱਲ ਜਿਹੜੀ ਹੈ ਉਹ ਪਰਮਾਰਥ ਦੇ ਵਿੱਚ ਸਿੱਧ ਕਰਕੇ ਸ਼ਬਦ ਦਿਖਾਈ ਹੈ ਦੁਹਾਗਨੀ ਦਾ ਮਨ ਦੇਖ ਸ਼ਿੰਗਾਰ ਇਹ ਮੇਰੇ ਮਨ ਤੋਂ ਦੇਖ ਦੁਹਾਗਨੀ ਦਾ ਸ਼ਿੰਗਾਰ ਕੈਸਾ ਹੈ ਪੁੱਤਰ ਪਵਿੱਤਰ ਧਨ ਮਾਇਆ ਚਿਤ ਲਾਏ ਝੂਠ ਮੋਹ ਪਾਖੰਡ ਪਿਤਾ ਉਸ ਦੁਆਗਣ ਨੇ ਆਪਣਾ ਚਿੱਤ ਚਿੱਤੇ ਲਾਇਆ ਹੋਇਆ ਹੈ ਅਕਾਲ ਪੁਰਖ ਨੂੰ ਛੱਡ ਕੇ ਪਰਮੇਸ਼ਰ ਵਾਹਿਗੁਰੂ ਜੋਤੀ ਸਰੂਪ ਨੂੰ ਛੱਡ ਕੇ ਉਹਨੇ ਧਿਆਨ ਲਾਇਆ ਪੁੱਤਰਾਂ ਵਿੱਚ ਧੀਆਂ ਵਿੱਚ ਇਸਤਰੀ ਵਿੱਚ ਧਨ ਮਾਇਆ ਪਦਾਰਥਾਂ ਵਿੱਚ ਝੂਠ ਵਿੱਚ ਮੋਹ ਵਿੱਚ ਪਾਖੰਡ ਵਿੱਚ ਆਪਣੀ ਬਿਰਤੀ ਲਾਈ ਹੋਈ ਐਸੀ ਜੀਵ ਉੱਤੇ ਇਸਤਰੀ ਨੂੰ ਮਨਮੁੱਖ ਕਿਹਾ ਗਿਆ ਹੈ ਧੰਨ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਦੇ ਬਚਨ ਸਰਵਣ ਕਰੀਏ ਪਿਆਰ ਨਾਲ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਆਸਾ ਮਹੱਲਾ ਤੀਜਾ ਤੀਜੇ ਪਾਤਸ਼ਾਹ ਸਤਿਗੁਰੂ ਅਮਰਦਾਸ ਸਾਹਿਬ ਜੀ ਬਚਨ ਕਰਦੇ ਹਨ ਮਨਮੁਖ ਝੂਠੋ ਝੂਠ ਕਮਾਵੇ ਮਨਮੁਖ ਸਾਰੀ ਜ਼ਿੰਦਗੀ ਕੂੜ ਦੀ ਕਮਾਈ ਕਰਦਾ ਹੈ ਝੂਠ ਨੂੰ ਹੀ ਕਮਾ ਰਿਹਾ ਹੈ ਕਿਉਂਕਿ ਜਿਹਨਾਂ ਪਦਾਰਥਾਂ ਨੂੰ ਸੱਚ ਸਮਝੀ ਬੈਠਾ ਹੈ ਔਰ ਉਹਨਾਂ ਪਦਾਰਥਾਂ ਨੂੰ ਇਕੱਠੇ ਕਰਨ ਦੀ ਯਤਨਸ਼ੀਲ ਹੈ ਉਹ ਪਦਾਰਥ ਹੀ ਝੂਠੇ ਹਨ ਉਹਨਾਂ ਦੇ ਵਾਸਤੇ ਜਿੰਨਾ ਵੀ ਪਰਿਸ਼ਰਮ ਕਰਦਾ ਉਹ ਵੀ ਝੂਠਾ ਹੈ ਸਤਿਗੁਰੂ ਮਹਾਰਾਜ ਗੁਰੂ ਨਾਨਕ ਦੇਵ ਜੀ ਤੋਂ ਗੁਰਸਿੱਖਾਂ ਨੇ ਪੁੱਛਿਆ ਸੀ ਮਹਾਰਾਜ ਆਪ ਜੀ ਕਹਿੰਦੇ ਹੋ ਕਿ ਮਾਇਆ ਝੂਠੀ ਹੈ ਪਰ ਮਾਇਆ ਤੋਂ ਬਿਨਾਂ ਗੁਜ਼ਾਰਾ ਵੀ ਤਾਂ ਨਹੀਂ ਹੁੰਦਾ ਜੇ ਮਾਇਆ ਝੂਠੀ ਹੈ ਤਾਂ ਉਸ ਤੋਂ ਬਿਨਾਂ ਗੁਜ਼ਾਰਾ ਹੋ ਜਾਣਾ ਚਾਹੀਦਾ ਪਰ ਹੁੰਦਾ ਨਹੀਂ ਸੰਸਾਰ ਦੇ ਵਿੱਚ ਕੋਈ ਵੀ ਵਿਹਾਰ ਹੈ ਕੰਮ ਕਾਰ ਹੈ ਰੋਟੀ ਕੱਪੜਾ ਮਕਾਨ ਇਹ ਸਭ ਮਾਇਆ ਹੀ ਹੈ ਤੇ ਮਾਇਆ ਤੋਂ ਬਿਨਾਂ ਮਹਾਰਾਜ ਇੱਕ ਮਿੰਟ ਵੀ ਨਹੀਂ ਲੰਘਦਾ ਗੁਜ਼ਾਰਾ ਨਹੀਂ ਹੁੰਦਾ ਤੂੰ ਆਪ ਇਸ ਮਾਇਆ ਨੂੰ ਝੂਠੀ ਕਹਿੰਦੇ ਹੋ ਝੂਠੀ ਕਿਵੇਂ ਹੋਈ ਜਿਸ ਬਿਨਾਂ ਸਰਦਾ ਨਹੀਂ ਸਤਿਗੁਰੂ ਜੀ ਨੇ ਕਿਹਾ ਭਾਈ ਗੁਰਸਿੱਖੋ ਕੋਈ ਬੰਦਾ ਰਾਤ ਨੂੰ ਸੁਪਨੇ ਚ ਮੰਜੇ ਤੇ ਸੁੱਤਾ ਪਿਆ ਸੁਪਨੇ ਚ ਐਸਾ ਮਹਿਸੂਸ ਕਰੇ ਕਿ ਬਹੁਤ ਪਾਣੀ ਆ ਗਿਆ ਮੈਂ ਡੁੱਬ ਚੱਲਿਆ ਕੋਈ ਫਰੱਡ ਆ ਗਿਆ ਕੋਈ ਹੜ ਆ ਗਿਆ ਤੇ ਹੜ ਦੇ ਵਿੱਚ ਡੁੱਬਦੇ ਹੋਏ ਨੂੰ ਏਦਾਂ ਹੋਵੇ ਵੀ ਹੁਣ ਕੋਈ ਮੈਨੂੰ ਬਚਾ ਕੇ ਬਚਾ ਲਵੇ ਤੇ ਕੋਈ ਮਰਾ ਕਿਸ਼ਤੀ ਲੈ ਕੇ ਆਵੇ ਉਹਨੂੰ ਫੜ ਕੇ ਤੇ ਉਹ ਆਪਣੀ ਕਿਸ਼ਤੀ ਚ ਬਾਹਰ ਤੇ ਕੋਈ ਸੁੱਕੀ ਥਾਂ ਤੇ ਕਿਤੇ ਬਾਹਰ ਜਾ ਕੇ ਉਹਨੂੰ ਛੱਡ ਦੇਵੇ ਤੇ ਉੱਥੇ ਜਾ ਕਰਕੇ ਉਹ ਕਿਸ਼ਤੀ ਤੋਂ ਉੱਤਰ ਕੇ ਉਸ ਮਲਾਹ ਨੂੰ ਆਪਣੀ ਜੇਬ ਵਿੱਚੋਂ ਰੁਪਈਆ ਦੋ ਰੁਪਈਆ ਕੁਝ ਕਿਰਾਇਆ ਦੇ ਦੇਵੇ ਉਹਨੂੰ ਭਾੜਾ ਦੇ ਦੇਵੇ ਤਾਂ ਦੇਖੋ ਵੀ ਉਹ ਜਿਹੜਾ ਪਾਣੀ ਹੈ ਉਹ ਵੀ ਸੁਪਨੇ ਦਾ ਕਿਸ਼ਤੀ ਵੀ ਸੁਪਨੇ ਦੀ ਹੈ ਮਲਾਹ ਵੀ ਸੁਪਨੇ ਦਾ ਤੇ ਜਿਹੜੀ ਮਾਇਆ ਦਿੱਤੀ ਹੈ ਉਹ ਵੀ ਸੁਪਨੇ ਜੇ ਤੁਸੀਂ ਆਖੋ ਵੀ ਸੰਸਾਰ ਵਿੱਚ ਕੰਮ ਸਰਦਾ ਨਹੀਂ ਮਾਇਆ ਤੋਂ ਬਿਨਾਂ ਉਹ ਕੰਮ ਵੀ ਤਾਂ ਸੁਪਨੇ ਦਾ ਹੀ ਹੈ ਕੰਮ ਵੀ ਤਾਂ ਝੂਠਾ ਹੀ ਹੈ ਝੂਠਾ ਪਰਪੰਚ ਜ਼ੋਰ ਚਲਾਇਆ ਸਾਰਾ ਇਹ ਜੋੜਿਆ ਹੋਇਆ ਪਰਪੰਚ ਇਹਦੇ ਵਿੱਚ ਇਹ ਠੀਕ ਹੈ ਕਿ ਗੁਜ਼ਾਰਾ ਜਿਹੜਾ ਹੈ ਉਹ ਮਾਇਆ ਬਿਨਾਂ ਨਹੀਂ ਹੁੰਦਾ ਪਰ ਇਹ ਜਿਹੜਾ ਗੁਜ਼ਾਰਾ ਹੈ ਨਾ ਇਹ ਵੀ ਝੂਠਾ ਹੀ ਹੈ ਜਿਵੇਂ ਸਾਧ ਸਿੰਘ ਜੀ ਕਹਿੰਦੇ ਆ ਵੀ ਕੰਡਾ ਲੱਗਾ ਹੋਵੇ ਤੇ ਉਹਨੂੰ ਦੂਜੇ ਕੰਡੇ ਨਾਲ ਕੱਢੀ ਜਾਵੇ ਕੰਡਾ ਲੱਗ ਜਾਵੇ ਦੂਜਾ ਕੰਡਾ ਹੀ ਹੈ ਕੱਢਣ ਵਾਸਤੇ ਵੀ ਕੰਡਾ ਹੀ ਹੈ ਤੇ ਇਹ ਮਾਇਆ ਵੀ ਕੰਡਾ ਹੀ ਹੈ ਤੇ ਜਿਹੜੇ ਕੰਮਕਾਰ ਨੇ ਉਹ ਸਮੱਸਿਆਵਾਂ ਨੇ ਉਹ ਵੀ ਕੰਡਾ ਹੀ ਹੈ ਤੇ ਇੱਕ ਦੂਜੇ ਨਾਲ ਇਹ ਕੰਮ ਚੱਲ ਰਿਹਾ ਹੈ ਝੂਠਾ ਹੀ ਮਨਮੁੱਖ ਝੂਠੋ ਝੂਠ ਕਮਾ ਰਿਹਾ ਹੈ ਮਨਮੁੱਖ ਜਿਹੜੇ ਹਨ ਝੂਠੋ ਝੂਠੀ ਕਮਾਉਂਦੇ ਹਨ ਕਸਮੇ ਦਾ ਮਹਿਲ ਕਦੇ ਨਾ ਪਾਵੇ ਬਾਹਰ ਮੁਖੀ ਬਿਰਤੀ ਰਹਿੰਦੀ ਹੈ ਅੰਤਰਮੁਖੀ ਬਿਰਤੀ ਕਦੀ ਹੁੰਦੀ ਨਹੀਂ ਤੇ ਕਸਮ ਦੇ ਦਰਵਾਜੇ ਦਾ ਪਤਾ ਨਹੀਂ ਲੱਗਦਾ ਵੀ ਉਹਦੇ ਮਹਿਲ ਦਾ ਬੂਹਾ ਕਿਹੜੇ ਪਾਸੇ ਹੈ ਅਕਾਲ ਪੁਰਖ ਦੇ ਸਰੂਪ ਨੂੰ ਪਾ ਨਹੀਂ ਸਕਦੇ ਬਿਰਤੀ ਉਹਨਾਂ ਦੀ ਉੱਥੇ ਜਾਂਦੀ ਨਹੀਂ ਕਿਉਂਕਿ ਅਕਾਲ ਪੁਰਖ ਦੇ ਮਹਿਲ ਵਿੱਚ ਸਰੀਰ ਕਰਕੇ ਨਹੀਂ ਜਾਇਆ ਜਾਂਦਾ ਬਿਰਤੀ ਕਰਕੇ ਜਾਇਆ ਜਾਂਦਾ ਸੁਰਤੀ ਕੇ ਮਾਰਗ ਚੱਲ ਕੇ ਉਲਟੀ ਉਸ ਪਾਸੇ ਬਿਰਤੀ ਜਾਂਦੀ ਨਹੀਂ ਇਸ ਕਰਕੇ ਅਕਾਲ ਪੁਰਖ ਦੇ ਮਹਿਲ ਨੂੰ ਕਦੀ ਪਾ ਨਹੀਂ ਸਕਦੀ ਦੂਜਾ ਨਦੀ ਭਰਮ ਭੁਲਾਵ ਹੈ ਦੂਜੇ ਪਾਸੇ ਬਿਰਤੀ ਲੱਗੀ ਰਹਿੰਦੀ ਹੈ ਜੀ ਰੂਪੀ ਇਸਤਰੀ ਦੀ ਤੇ ਭਰਮ ਵਿੱਚ ਭੁੱਲੀ ਰਹਿੰਦੀ ਹੈ ਮਮਤਾ ਵਾਧਾ ਆਵੇ ਜਾਵੇ ਮਮਤਾ ਚ ਬੰਨਿਆ ਹੋਇਆ ਜੀਵ ਆਉਂਦਾ ਹੈ ਜਾਂਦਾ ਹੈ ਜੰਮਦਾ ਹੈ ਮਰਦਾ ਹੈ ਸ਼ਾਂਤੀ ਕਿਤੇ ਨਹੀਂ ਆਉਂਦੀ ਟਿਕਾ ਕਿਤੇ ਨਹੀਂ ਆਉਂਦੀ ਦੁਰਾਗਣੀ ਦਾ ਮਨ ਦੇਖ ਸ਼ਿਗਾਰ ਸਾਹਿਬ ਜੀ ਬਚਨ ਕਰਦੇ ਦੁਰਾਗਣੀਆਂ ਦਾ ਜਿਹੜੀ ਦੁਆਤ ਦੀ ਅਗਨੀ ਚ ਸੜ ਰਹੀਆਂ ਨੇ ਉਸ ਅਕਾਲ ਪੁਰਖ ਪਤੀ ਪਰਮਾਤਮਾ ਨੂੰ ਭੁਲਾਈ ਬੈਠੀਆਂ ਨੇ ਉਹਨਾਂ ਦਾ ਸ਼ਿੰਗਾਰ ਕੈਸਾ ਹੈ ਦਾ ਅਗਨੀ ਵੀ ਸ਼ਿੰਗਾਰ ਕਰਦੀ ਹੈ, ਸੁਹਾਗਣੀ ਵੀ ਸ਼ਿੰਗਾਰ ਕਰਦੀ ਹੈ। ਸੁਹਾਗਣ ਦਾ ਸ਼ਿੰਗਾਰ ਆਪਣੇ ਪਤੀ ਨੂੰ ਪ੍ਰਸੰਨ ਕਰਨ ਲਈ ਹੁੰਦਾ ਹੈ, ਦੁਹਾਗਣ ਦਾ ਸ਼ਿੰਗਾਰ ਸੰਸਾਰ ਨੂੰ ਬਤਾਉਣ ਵਾਸਤੇ ਹੁੰਦਾ। ਔਰ ਉਹ ਜੋ ਦੁਹਾਗਣ ਵੇਸ਼ਿਆ ਆਦਿਕ ਜਿਹੜੀਆਂ ਸ਼ਿੰਗਾਰ ਕਰਦੀਆਂ ਨੇ, ਉਹ ਸ਼ਿੰਗਾਰ ਦੇ ਵਿੱਚ ਸ਼ਾਂਤੀ ਸੁੱਖ ਆਨੰਦ ਟਿਕਾ ਨਹੀਂ ਹੁੰਦਾ। ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਕੈਸਾ ਸ਼ਿੰਗਾਰ ਇਸ ਜੀਵ ਰੂਪੀ ਦੁਹਾਗਣ ਦਾ, ਪੁੱਤਰ ਪਵਿੱਤਰ ਧਨ ਮਾਇਆ ਚਿੱਤ ਲਾਏ, ਉਹਨੇ ਆਪਣਾ ਚਿੱਤ ਜਿਹੜਾ ਹੈ ਆਪਣਾ ਸ਼ਿੰਗਾਰ ਕਿੱਦਾਂ ਦਾ ਕੀਤਾ। ਇਹ ਮੇਰੇ ਪੁੱਤਰ ਹਨ, ਇਹ ਮੇਰੀਆਂ ਧੀਆਂ ਹਨ, ਇਹ ਮੇਰੀ ਪਤਨੀ ਹੈ, ਇਹ ਮੇਰਾ ਪੈਸਾ, ਇਹ ਮੇਰੀ ਪ੍ਰੋਪਰਟੀ ਜ਼ਮੀਨ ਜਾਇਦਾਦ ਹੈ, ਇਧਰ ਵਿੱਚ ਚਿੱਤ ਲਾਇਆ ਹੋਇਆ। ਨਤੀਜਿਆਂ ਵਿੱਚ ਝੂਠ ਮੋਹ ਪਾਖੰਡ ਵਿਕਾਰ ਝੂਠ ਜਿਹੜੇ ਪਦਾਰਥ ਝੂਠੇ ਹਨ ਉਹਨਾਂ ਦੀ ਪ੍ਰੀਤੀ ਵੀ ਝੂਠੀ ਹੋਈ ਹੈ, ਤੇ ਮੋਹ ਉਹਨਾਂ ਦਾ ਹੀ ਪਿਆ ਹੋਇਆ ਵੀ ਇਹ ਚੀਜ਼ ਮੇਰੀ ਹੈ, ਪੁੱਤਰ ਮੇਰਾ, ਧੀ ਮੇਰੀ ਹੈ, ਪਰਿਵਾਰ ਮੇਰਾ ਹੈ, ਘਰ ਮੇਰਾ ਹੈ, ਸਰੀਰ ਮੇਰਾ ਹੈ, ਐਸਾ ਉਹਦੇ ਵਿੱਚ ਉਹਨਾਂ ਦਾ ਮਨ ਟਿਕਿਆ ਹੋਇਆ। ਤੇ ਵਿਕਾਰ ਦਾ ਮਤਲਬ ਹੁੰਦਾ ਜੋ ਬਦਲਣ ਵਾਲਾ ਹੋਵੇ। ਪਹਿਲਾਂ ਵੀ ਕਈ ਵਾਰ ਦੱਸਿਆ ਜਿਵੇਂ ਦੁੱਧ ਦਾ ਦਹੀਂ ਬਣ ਜਾਂਦਾ, ਤੇ ਦਹੀਂ ਤੋਂ ਮੱਖਣ ਬਣ ਜਾਂਦਾ, ਤੇ ਮੱਖਣ ਤੋਂ ਘਿਓ ਬਣ ਜਾਂਦਾ, ਘਿਓ ਤੋਂ ਕੜਾਹ ਪ੍ਰਸ਼ਾਦ ਬਣ ਜਾਂਦਾ। ਜਿਹੜੀ ਚੀਜ਼ ਪਰਿਵਰਤਨ ਵਾਲੀ ਹੁੰਦੀ, ਬਦਲਣ ਵਾਲੀ ਹੁੰਦੀ ਹੈ, ਉਹਨੂੰ ਵਿਕਾਰੀ ਕਹਿੰਦੇ। ਸ਼ਾਸਤਰਾਂ ਵਿੱਚ ਗ੍ਰੰਥਾਂ ਵਿੱਚ ਪੱਕੇ ਚਿੰਨ੍ਹ ਦੱਸੇ ਹੁੰਦੇ ਆ ਵੀ ਕਿਸੇ ਚੀਜ਼ ਪੈਟ ਕੀ ਅਰਥ ਬਣਦੇ। ਇਹਦੇ ਪੱਕੇ ਅਰਥ ਇਹ ਹਨ ਵੀ ਜਿਹੜੀ ਚੀਜ਼ ਬਦਲਣ ਵਾਲੀ ਉਹਨੂੰ ਵਿਕਾਰੀ ਕਹਿੰਦੇ। ਸਰੀਰ ਸਾਡਾ ਵਿਕਾਰੀ ਹੈ, ਹੌਲੀ 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 ਬਦਲਦਾ, ਬਚਪਨ ਤੋਂ ਜਵਾਨੀ, ਜਵਾਨੀ ਤੋਂ ਬੁਢੇਪਾ, ਇਹ ਵੀ ਵਿਕਾਰੀ ਹੈ। ਪਰ ਮਨ ਜਿਹੜਾ ਹੈ ਉਹ ਬਹੁਤ ਜ਼ਿਆਦਾ ਵਿਕਾਰੀ ਹੈ, ਉਹ ਪਲ ਵਿੱਚ ਹੀ ਬਦਲ ਜਾਂਦਾ। ਇੱਕ ਸਿੰਘ ਦੇ ਵਿੱਚ ਮਨ ਦੀ ਬਿਰਤੀ ਹੋਰ ਹੁੰਦੀ ਹੈ, ਅਗਲੇ ਸਿੰਘ ਕੁਛ ਹੋਰ ਹੁੰਦੀ ਹੈ, ਅਗਲੇ ਸਿੰਘ ਮਨ ਦੀ ਬਿਰਤੀ ਹੋਰ ਹੁੰਦੀ ਹੈ। ਕਮੂ ਜੀੜਾ ਉਹ ਵਿਚੜਤ ਹੈ, ਕਮੂ ਜਾਏ ਪਿਆਲੇ, ਲੋਭੀ ਜੀੜਾ ਫਿਰਨਾ ਰਹਿਤ ਹੈ, ਚਾਰੇ ਕੁੰਡਾਂ ਪਾਲੇ। ਇਸ ਪ੍ਰਕਾਰ ਨਾਲ ਮਹਾਰਾਜ ਕਹਿੰਦੇ ਇਹਨਾਂ ਸਾਰੀਆਂ ਚੀਜ਼ਾਂ ਵਿੱਚ ਇਸ ਚੀਜ਼ ਦਾ ਮਨ ਲੱਗਾ ਹੋਇਆ, ਰਹਾਓ ਵਿਸਰਾਮ ਦੇ ਕੇ ਖਤਮ ਕਰਦੇ ਹਨ। ਸੁਹਾਗਣੀ ਦਾ ਲੱਛਣ ਦੱਸ ਰਹੇ ਹਨ ਮਹਾਰਾਜ ਜੀ, ਸਦਾ ਸੁਹਾਗਣ ਜੋ ਪ੍ਰਭਾਵ ਹੈ, ਜਿਹੜੀ ਵਾਹਿਗੁਰੂ ਅਕਾਲ ਪੁਰਖ ਨੂੰ ਭਾ ਲੈਂਦੀ ਉਹ ਸਦਾ ਹੀ ਸੁਹਾਗਣ ਰਹਿੰਦੀ। ਇੱਥੇ ਕਿਸੇ ਦਾ ਵੀ ਕਿਸੇ ਤਰ੍ਹਾਂ ਦਾ ਕੋਈ ਜ਼ੋਰ ਨਹੀਂ, ਬਲਕਿ ਜਿਹੜਾ ਜ਼ੋਰ ਲਾਉਂਦੀਆਂ ਹਨ ਜੀਵ ਰੂਪੀ ਇਸਤਰੀਆਂ ਉਹ ਦੁਹਾਗਣੀਆਂ ਬਣ ਜਾਂਦੀਆਂ, ਇੱਥੇ ਜ਼ੋਰ ਚੱਲਦਾ ਹੀ ਨਹੀਂ। ਇੱਥੇ ਤਾਂ ਵਾਹਿਗੁਰੂ ਦੀ ਮਰਜ਼ੀ ਚੱਲਦੀ, ਕਿਰਪਾ ਚੱਲਦੀ ਹੈ, ਬਖਸ਼ਿਸ਼ ਚੱਲਦੀ ਹੈ। ਜਿਹੜੀ ਵਾਹਿਗੁਰੂ ਨੂੰ ਭਾ ਗਈ ਉਹ ਸਦਾ ਹੀ ਸੁਹਾਗਣੀ ਹੈ। ਗੁਰ ਸ਼ਬਦੀ ਸ਼ਿੰਗਾਰ ਬਣਾਵੇ ਉਹ ਸੁਹਾਗਣ ਆਪਣਾ ਹਾਰ ਸ਼ਿੰਗਾਰ ਕਿੱਦਾਂ ਕਰਦੀ ਹੈ। ਇਸਤਰੀਆਂ ਨੂੰ 16 ਸ਼ਿੰਗਾਰ ਮੰਨੇ ਗਏ, ਉਹਨਾਂ ਦਾ ਜ਼ਿਕਰ ਸਤਿਗੁਰੂ ਜੀ ਨੇ ਆਪਣੀ ਬਾਣੀ ਵਿੱਚ ਕੀਤਾ, ਕਰ 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 ਦਾਮੋਦਰ ਤੰਤ ਤੇਰੀ, ਉਹ ਸਾਰੇ ਸ਼ਬਦ ਵਿੱਚ ਮਹਾਰਾਜ ਨੇ ਉਸ ਤਰ੍ਹਾਂ ਦਾ ਸ਼ਿੰਗਾਰ ਦੱਸਿਆ। ਸਭ ਤੋਂ ਵੱਡਾ ਸ਼ਿੰਗਾਰ ਹੈ ਗੁਰੂ ਕੇ ਸ਼ਬਦ ਨਾਲ ਬਣਾਵੇ, ਵਾਹਿਗੁਰੂ 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 ਵਾਹਿਗੁਰੂ। ਇਹਦਾ ਸ਼ਬਦ ਦਾ ਜਾਪ ਹੈ, ਸ਼ਬਦ ਦੀ ਧੁਨੀ ਅੰਦਰ ਵੱਜਣ ਲੱਗ ਜਾਵੇ ਤਾਂ ਸਮਝੋ ਆਤਮਾ ਦਾ ਸ਼ਿੰਗਾਰ ਬਣਦਾ ਹੈ। ਗੁਰਬਾਣੀ ਤੇ ਗੁਰੂ ਸ਼ਬਦ ਗੁਰਮੰਤਰ ਹਿਰਦੇ ਚ ਵੱਸ ਜਾਵੇ ਤਾਂ ਜੀਵ ਆਤਮਾ ਦਾ ਸ਼ਿੰਗਾਰ ਬਣਦਾ ਹੈ। ਸੇਜ ਸੁਖਾਲੀ ਅਣ ਦਿਨ ਹਰ ਰਾਵੇ, ਐਸੀ ਜਿਹੜੀ ਜੀਵ ਰੂਪੀ ਇਸਤਰੀ ਹੈ ਉਹਦੀ ਸੇਜਾ ਸੁਖਦਾਈ ਹੁੰਦੀ। ਮੇਰੀ ਸੇਜੜੀ ਹੈ ਆਡੰਬਰ ਬਣਿਆ, ਉਹਦੀ ਸੇਜਾ ਕਿਹੜੀ ਹੈ? ਜਿਸ ਤਰ੍ਹਾਂ ਆਮ ਤੌਰ ਤੇ ਦੁਨਿਆਵੀ ਤੌਰ ਤੇ ਪਤੀ ਦੇ ਨਾਲ ਜਦੋਂ ਇਸਤਰੀ ਹੁੰਦੀ ਹੈ ਉਹਨੂੰ ਸੇਜਾ ਦਾ ਸ਼ਿੰਗਾਰ ਮੰਨਿਆ ਜਾਂਦਾ। ਸਾਧ ਸੰਗਤ ਜੀ, ਆਤਮਾ ਤੇ ਪਰਮਾਤਮਾ ਦੀ ਇੱਕ ਮਿੱਕਤਾ ਹੋ ਜਾਣੀ O etemar ailesi elinde akıllat nam seni var. Vay. Adına pradına eko kara antar ki dubda. O ayse meri sevgiliye ardındır bana. O sufali sohdayı oluye. Güne ਉਸ ਮਿਲਾਪ ਦੇ ਲਈ ਵੀ ਇੱਕ ਸੇਜ ਬਣਾਈ ਜਾਂਦੀ ਹੈ ਜਿਹਦੇ ਤੇ ਸੁੰਦਰ ਬਿਸਤਰਾ ਚਾਦਰ ਗੱਦਾ ਵਿਛਾਇਆ ਜਾਂਦਾ ਉਹ ਕਿਹੜੀ ਹੈ ਉਹ ਹੈ ਸ਼ਰਧਾ ਜੇ ਸ਼ਰਧਾ ਨਹੀਂ ਤਾਂ ਵੀ ਇਹ ਮਿਲਾਪ ਨਹੀਂ ਹੋ ਸਕਦਾ ਸੁਸਰੀਆ ਸ਼ਰਧਾ ਦੀ ਸੇਜ ਸੇਜ ਵਿਛਾਈ ਸਤਿਗੁਰੂ ਕੀਆ ਹਬ ਸ਼ਿੰਗਾਰ ਵਾਹਿਗੁਰੂ ਦੇ ਚਰਨਾਂ ਦੀ ਪ੍ਰਾਪਤੀ ਵਾਸਤੇ ਉਹਦੇ ਮਿਲਾਪ ਵਾਸਤੇ ਸ਼ਰਧਾ ਦੀ ਸੇਜਾ ਵਿਛਾਈ ਸੇਜ ਸੁਖਾਲੀ ਆਨੰਦ ਹਟਦਾ ਵਾ ਜਿਹਦੀ ਸ਼ਰਧਾ ਰੂਪੀ ਸੇਜਾ ਵਿਛੀ ਹੋਵੇ ਉਹਨੂੰ ਪਤੀ ਪਰਮਾਤਮਾ ਵਾਹਿਗੁਰੂ ਦਿਨ ਰਾਤ ਗੱਲ ਨਾਲ ਲਾ ਕੇ ਰੱਖਦਾ ਹੈ ਮਿਲ ਪ੍ਰੀਤਮ ਸਦਾ ਸੁਖ ਪਾਵੇ ਉਹ ਆਪਣੇ ਪ੍ਰੀਤਮ ਨੂੰ ਆਪਣੇ ਪਿਆਰੇ ਵਾਹਿਗੁਰੂ ਨੂੰ ਮਿਲ ਕੇ ਸਦਾ ਹੀ ਸੁਖ ਪਾਉਂਦੀ ਸੁਹਾਗਣ ਸਾਥੀ ਵਿੱਚ ਸਾਚ ਪਿਆਰ ਉਹ ਸੁਹਾਗਣ ਸੱਚੀ ਹੈ ਜਿਸ ਨੂੰ ਆਪਣੇ ਸੱਚੇ ਵਾਹਿਗੁਰੂ ਨਾਲ ਪਿਆਰ ਹੈ ਆਪਣਾ ਪਿਰਥ ਸਦਾ ਪੁਰਤਹਾਰ ਉਹ ਆਪਣੇ ਪਤੀ ਪਰਮਾਤਮਾ ਵਾਹਿਗੁਰੂ ਨੂੰ ਆਪਣੇ ਹਿਰਦੇ ਚ ਧਾਰਨ ਕਰਕੇ ਮਨ ਵਿੱਚ ਵਸਾ ਕੇ ਰੱਖਦੀ ਹੈ ਕਦੇ ਵੀ ਉਹਨੂੰ ਪਰਮੇਸ਼ੁਰ ਭੁੱਲਦਾ ਨਹੀਂ ਤਾਂ ਐਸੀਆਂ ਪਵਿੱਤਰ ਆਤਮਾਵਾਂ ਰੂਹਾਂ ਹਨ ਸਾਧ ਸੰਗਤ ਦੀਆਂ ਜਿਨ੍ਹਾਂ ਨੂੰ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਕਦੀ ਵਿਸਰਦਾ ਨਹੀਂ ਨਮਸਕਾਰ ਹੈ ਗੁਰੂ ਅਮਰਦਾਸ ਮਹਾਰਾਜ ਜੀ ਨੂੰ ਤੇ ਨਮਸਕਾਰ ਹੈ ਉਹਨਾਂ ਦੇ ਨੇੜੇ ਰਹਿਣ ਵਾਲੀਆਂ ਐਸੀਆਂ ਰੂਹਾਂ ਬ੍ਰਹਮ ਗਿਆਨੀ ਭਾਈ ਪਾਰੋ ਸਾਹਿਬ ਜੀ ਭਾਈ ਲਾਲੋ ਵਰਗੇ ਭਾਈ ਬੱਲੂ ਸਾਹਿਬ ਜੀ ਸਤਿਗੁਰੂ ਰਾਮਦਾਸ ਜੀ ਬਾਬਾ ਮੋਹਨ ਜੀ ਵਰਗੇ ਬੇਅੰਤ ਗੁਰਮੁਖਤਮ ਕਰਨੀਆਂ ਕਮਾਈਆਂ ਵਾਲੇ ਜਿਨ੍ਹਾਂ ਦਾ ਗਿਆਰਵੀਂ ਵਾਰ ਚ ਭਾਈ ਗੁਰਦਾਸ ਜੀ ਨੇ ਜ਼ਿਕਰ ਕੀਤਾ ਹੈ ਉਹਨਾਂ ਗੁਰਸਿੱਖਾਂ ਨੂੰ ਯਾਦ ਕਰਨਾ ਚਾਹੀਦਾ ਪੁਰਾਣੇ ਸਿੰਘ ਜਿਹੜੇ ਨੇ ਗਿਆਰਵੀਂ ਵਾਰ ਦਾ ਪਾਠ ਰੋਜ਼ ਕਰਿਆ ਕਰਦੇ ਸੀ ਭਾਈ ਸਾਹਿਬ ਆਤਮਾ ਸਿੰਘ ਜੀ ਪਜੋਖਰਾ ਸਾਹਿਬ ਵਾਲੇ ਬਹੁਤ ਹੀ ਭਜਨੀਕ ਆਤਮਾ ਉਹਨਾਂ ਨੇ ਬਚਨ ਸੁਣਾਇਆ ਕਹਿੰਦੇ ਗਿਆਰਵੀਂ ਵਾਰ ਸਾਨੂੰ ਰੋਜ਼ ਪੜ੍ਹਨੀ ਚਾਹੀਦੀ ਮੈਂ ਕਿਹਾ ਬਾਪੂ ਜੀ ਵੀ ਇਹਦਾ ਕੀ ਕਾਰਨ ਹੈ ਕਹਿੰਦੇ ਗਿਆਰਵੀਂ ਵਾਰ ਚ ਉਹਨਾਂ ਗੁਰਸਿੱਖਾਂ ਦੇ ਨਾਮ ਆਏ ਨੇ ਜਿਹੜੇ ਸਤਿਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗੁਰੂ ਹਰਗੋਬਿੰਦ ਸਾਹਿਬ ਤੱਕ ਬੜੀ ਧਾਰਨਾ ਕਰ ਗਏ ਜਿਨ੍ਹਾਂ ਨੇ ਅਕਾਲ ਪੁਰਖ ਨੂੰ ਪਾ ਲਿਆ ਪਰਮੇਸ਼ਰ ਰੂਪ ਉਹ ਗਿਆਰਵੀਂ ਵਾਰ ਵਿੱਚ ਉਹਨਾਂ ਗੁਰਸਿੱਖਾਂ ਦੇ ਨਾਮ ਸਾਨੂੰ ਮਿਲਦੇ ਨੇ ਅੱਗੇ ਭਾਈ ਮਨੀ ਸਿੰਘ ਜੀ ਨੇ ਉਹਦੀ ਟੀਕਾ ਕੀਤੀ ਹੈ ਸਿੱਖਾਂ ਦੀ ਭਗਤ ਮਾਲਾ ਵਿੱਚ ਉਹਨਾਂ ਨੇ ਜੋ ਮਹਾਰਾਜ ਤੋਂ ਸਵਾਲ ਪੁੱਛੇ ਸਨ ਗੁਰਸਿੱਖਾਂ ਨੇ ਉਹ ਜਵਾਬ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਛੇਵੇਂ ਪਾਤਸ਼ਾਹ ਤੱਕ ਜੋ ਗੁਰੂ ਸਾਹਿਬਾਂ ਨੇ ਦਿੱਤੇ ਸਨ ਉਹ ਸਵਾਲ ਜਵਾਬ ਭਾਈ ਮਨੀ ਸਿੰਘ ਜੀ ਨੇ ਦਿੱਤੇ ਉਹ ਪੋਥੀ ਵੀ ਸਾਨੂੰ ਪੜ੍ਹਦੇ ਰਹਿਣਾ ਚਾਹੀਦਾ ਬਹੁਤ ਕੁਛ ਪ੍ਰਾਪਤ ਹੁੰਦਾ ਜਿਹੜਾ ਜਿਵੇਂ ਕੁਦਰਤ ਸਮੁੰਦਰ ਬੰਦ ਕੀਤਾ ਭਾਈ ਮਨ ਸਿੰਘ ਜੀ ਹੋਰਾਂ ਨੇ ਗਿਆਰਵੀਂ ਵਾਰ ਦੇ ਟੀਚੇ ਚ ਏਦਾਂ ਹੀ ਕਰ ਦਿੱਤਾ ਸੋ ਧੰਨ ਹਨ ਉਹ ਗੁਰਮੁਖ ਜਿਨ੍ਹਾਂ ਨੇ ਹਰ ਵੇਲੇ ਸਤਿਗੁਰੂ ਨਾਲ ਪ੍ਰੀਤੀ ਪਾਈ ਰੱਖੀ ਸਦਾ ਹੀ ਮਹਾਰਾਜ ਨੂੰ ਆਪਣੇ ਹਿਰਦੇ ਚ ਵਸਾ ਕੇ ਰੱਖਿਆ ਨੇੜੇ ਵੇਖਿਆ ਸਦਾ ਹਦੂਰ ਪਰਮੇਸ਼ਰ ਨੂੰ ਕਿਤੇ ਆਪਣੇ ਤੋਂ ਦੂਰ ਨਹੀਂ ਜਾਣ ਦਿੰਦੇ ਹਰ ਵੇਲੇ ਆਪਣੇ ਕੋਲ ਹੀ ਵੇਖਦੇ ਨੇ ਹਾਜ਼ਰਾ ਹਜ਼ੂਰ ਵਾਹਿਗੁਰੂ ਦਰਸ਼ਨ ਦਿੰਦਾ ਉਹਨਾਂ ਨੂੰ ਹਰ ਵੇਲੇ ਦਿੰਦਾ ਜਿੱਥੇ ਉਹਨਾਂ ਦੀ ਨਜ਼ਰ ਜਾਂਦੀ ਹੈ ਰੱਬ ਹੀ ਦਿਸਦਾ ਹੈ ਕਣ ਕਣ ਵਿੱਚ ਅਕਾਲ ਪੁਰਖ ਦਿਸਦਾ ਹੈ ਭਗਤ ਨਾਮਦੇਵ ਜੀ ਜਿਨ੍ਹਾਂ ਨੇ 72 ਵਾਰੀ ਪਰਮੇਸ਼ਰ ਨੂੰ ਪ੍ਰਤੱਖ ਕੀਤਾ ਸਾਹਮਣੇ ਬਿਠਾ ਕੇ ਗੱਲਾਂ ਕੀਤੀਆਂ ਉਹ ਕਹਿੰਦੇ ਬਈ ਬਹੱਤਰ ਵਾਰੀ ਤਾਂ ਬਚਨ ਬਿਲਾਸ ਹੋਏ ਇਸ ਦਾ ਤਾਂ ਉਹਨੂੰ ਹਰ ਵੇਲੇ ਹੀ ਸੀ ਹਰ ਜਗ੍ਹਾ ਤੇ ਤਾਂ ਹੀ ਹੋਏ ਸਾਡੇ ਕੋਲ ਆ ਕੇ ਬਹਿ ਜੇ ਪਰਮੇਸ਼ਰ ਅਸੀਂ ਤਾਂ ਨਹੀਂ ਦੇਖ ਸਕਣਾ ਇਹ ਥੋੜਾ ਕਿਵੇਂ ਲੱਗਣਾ? ਤੋ ਉਹਨਾਂ ਮਹਾਂਪੁਰਸ਼ਾਂ ਨੇ ਪ੍ਰਤੱਖ ਦੇਖਿਆ ਹਰ ਜਗ੍ਹਾ ਤੇ ਪਰਮੇਸ਼ਰ ਨੂੰ ਦੇਖਿਆ, ਜਰੇ ਜਰੇ ਤੇ ਕਣ ਕਣ ਵਿੱਚ, ਟੁੱਟੇ ਦੇ ਵਿੱਚ ਵੀ ਪਰਮਾਤਮਾ ਦੇਖਣਾ, ਡੈਤ ਵਿੱਚ ਵੀ ਪਰਮਾਤਮਾ ਦੇਖਣਾ, ਬਘਿਆੜਾ ਸ਼ੇਰਾਂ ਵਿੱਚ ਵੀ ਪਰਮਾਤਮਾ ਦੇਖਣਾ। ਦ੍ਰਿਸ਼ਟੀ ਸਾਡੀ ਥੋੜਾ ਬਣ ਜੇ ਗਈ ਸੀ, ਕਿਵੇਂ ਤਾਂ ਹੁਣ ਕੁੱਤੇ ਨੂੰ ਮੱਥਾ ਟੇਕਦੇ ਦੇਖਦੇ ਗਾ? ਕਦੇ ਵੀ ਮਾਰ ਕੇ ਜਰੂਰ ਲੱਤਵਾਂ ਤੋੜ ਦੇਂਗੇ ਜੀ, ਪਰ ਧੰਨ ਹਰ ਨਾਮ ਦੇਵ ਜੀ ਕੁੱਤੇ ਦੇ ਪਿੱਛੇ ਘਿਓ ਦਾ ਪੁੱਜਾ ਲੈ ਕੇ ਦੌੜੇ ਸੀ, ਰੋਟੀ ਉੱਚੀ ਨੀ ਖਾਣੀ, ਮਹਾਰਾਜ ਚੌਪੜ ਦੇਖੋ। ਸਾਧ ਸੰਗਤ ਜੀ ਭਾਈ ਕਨ੍ਹਈਆ ਸਾਹਿਬ ਜੀ ਬ੍ਰਹਮ ਗਿਆ, ਕਿਆ ਬਾਤ ਹੈ, ਕਹਿਣਾ ਸੌਖਾ ਹੈ, ਵਿਸਾਖੀ ਸੁਣਾਉਣੀ ਵੀ ਸੌਖੀ। ਭਾਈ ਕਨ੍ਹਈਆ ਦੀ ਵਿਸਾਖੀ ਸੁਣਾਉਣੀ ਬੜੀ ਸੌਖੀ ਹੈ, ਰੋਜ਼ ਸੁਣਾਉਂਦੇ ਹਾਂ, ਪਰ ਸਾਡਾ ਉਹ ਤਾਂ ਆਨੰਦਪੁਰ ਦੇ ਜੰਗ ਦੀ ਤਾਂ ਗੱਲ ਛੱਡੋ, ਜਿਹੜਾ ਸਾਡੇ ਗੁਰਦੁਆਰਿਆਂ ਚ ਜੰਗ ਹੁੰਦਾ ਨਾ ਉਹ ਨੀ ਸਾਥੋਂ ਬਰਦਾਸ਼ਤ ਹੁੰਦਾ ਵੀ ਇਹ ਬੰਦਾ ਸਾਡੇ ਖਿਲਾਫ਼ ਦੂਜਾ ਕਿਵੇਂ ਖੜਾ ਹੈ, ਦੇਖਦਾ ਕਿਵੇਂ ਸਾਨੂੰ ਮਾਰ ਰਹੀ ਹੈ, ਏਦਾਂ ਦੀ ਗਲਤੀ ਸਾਡੇ ਬਣ ਜਾਂਦੀ। ਤੁਹਾਨੂੰ ਭਾਈ ਕਨ੍ਹਈਆ ਸਾਹਿਬ ਬ੍ਰਹਮ ਗਿਆ ਨੇ, ਸੱਤਰ ਮਿੱਤਰ ਜਾ ਕੇ ਇੱਕ ਸਮਾਨ ਹੈ, ਸੱਤਰ ਮਿੱਤਰ ਇੱਕੋ ਹੀ ਜਾਣ ਗਿਆ ਪਰਮੇਸ਼ਰ, ਜਲ ਸੁਟਾਉਂਦੇ ਫਿਰਦੇ ਵੈਰੀ ਦੇ ਗਾਲਾਂ ਵਿੱਚ ਵੀ ਸਾਹਿਬ ਜਲਗੀ ਧਰ ਦੀ ਖੁਸ਼ੀ ਲਈ ਹੈ। ਪਾਤਸ਼ਾਹ ਨੇ ਨਾਲ ਮਲਮ ਪੱਟੀ ਵੀ ਦੇ ਦਿੱਤੀ ਵੀ ਜਾਓ, ਇਹ ਵੀ ਸਮਾਨ ਹੀ ਮਲਮ ਪੱਟੀ ਵੀ ਕਰਦੇ। ਕੈਸੇ ਲੋਕ ਹੁੰਦੇ ਨੇ ਸੰਸਾਰ ਵਾਲਿਆਂ ਨੂੰ, ਇਹਨਾਂ ਲੋਕਾਂ ਦੀ ਕਦੀ ਸਮਝ ਆ ਨਹੀਂ ਸਕਦੀ, ਸੰਸਾਰੀਆਂ ਨੂੰ ਇਹਨਾਂ ਦੀ ਸਮਝ ਨਹੀਂ ਆਉਂਦੀ। ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਆ ਵੀ ਨੇੜੇ ਵੇਖਿਆ ਸਦਾ ਹਜ਼ੂਰ, ਮੇਰਾ ਪ੍ਰਭ ਸਰਵ ਰਿਹਾ ਭਰਪੂਰ, ਆਪਣੇ ਹਾਜ਼ਰ ਨਾਜ਼ਰ ਸਾਹਮਣੇ ਵਾਹਿਗੁਰੂ ਨੂੰ ਦੇਖਦੇ ਹਾਂ, ਉਹਨਾਂ ਨੂੰ ਏਦਾਂ ਲੱਗਦਾ ਮੇਰਾ ਪ੍ਰਭੂ ਸਭ ਥਾਂ ਤੇ, ਜਰੇ ਜਰੇ ਤੇ, ਕਣ ਕਣ ਤੇ, ਅੱਗੇ ਜਾਤ ਰੂਪ ਨਾ ਜਾਏ, ਅੱਗੇ ਨਾ ਜਾਤ ਜਾਣੀ ਹੈ ਨਾ ਬੰਦੇ ਦਾ ਰੂਪ ਜਾਣਾ। ਸੰਸਾਰ ਦੇ ਵਿੱਚ ਐਸਾ ਹੀ ਦੇਖਣ ਚ ਮਿਲਦਾ ਹੈ ਕਿ ਇੱਕ ਬੰਦੇ ਦਾ ਜਾਰੀ ਸਰੂਪ ਹੈ, ਜਾਤ ਜਿਸਦਾ ਸਰੀਰ ਹੈ, ਤੇ ਇੱਕ ਆਪਣੀ ਜਾਤ ਨੂੰ ਮੰਨੀ ਬੈਠਾ ਵੀ ਮੇਰੀ ਜਾਤ ਉੱਚੀ ਹੈ। ਪਰ ਮਹਾਰਾਜ ਕਹਿੰਦੇ ਅਕਾਲ ਪੁਰਖ ਦੇ ਘਰ ਜਾਣ ਲੱਗਿਆ ਨਾ ਉਹਦੀ ਜਾਤ ਜਾਂਦੀ ਹੈ ਤੇ ਨਾ ਉਹਦਾ ਰੂਪ ਜਾਂਦਾ। ਤੇਰਾ ਹੋਵੇ ਤੁਸੀਂ ਕਰਮ ਕੁਮਾਰੇ, ਅੱਗੇ ਜਾਂਦੇ ਹਨ ਕਰਮ, ਕਰਮ ਨਾਲ ਜਾਂਦੇ। ਪੈਸਾ ਤਾਂ ਸਾਧ ਸੰਗਤ ਜੀ ਉਹਨਾਂ ਦੇ ਨਾਲ ਰਹਿੰਦਾ ਹੈ ਜਿਨ੍ਹਾਂ ਦੇ ਸਵਾਸ ਲੈਣਗੇ ਵੱਧ ਤੋਂ ਵੱਧ। ਵੈਸੇ ਤਾਂ ਪੈਸਾ ਪਹਿਲੇ ਵੀ ਜਾ ਸਕਦਾ, ਪਰ ਚਲੋ ਜੇ ਕਿਸੇ ਦਾ ਰਹਿ ਜਾਏ ਵੱਧ ਤੋਂ ਵੱਧ ਉਹਨਾਂ ਚਿਰ ਜਿੰਨਾ ਚਿਰ ਸਰੀਰ ਤੇ ਸਵਾਸ, ਰਿਸ਼ਤੇਦਾਰ ਉਹਨਾਂ ਚਿਰ ਹੁੰਦੇ ਜਿੰਨਾ ਚਿਰ ਮਣੀਆਂ ਚ ਨਹੀਂ ਗਿਆ, ਸ਼ਮਸ਼ਾਨ ਭੂਮੀ ਤੱਕ ਜਾਂਦਾ ਉਹ ਪਰਿਵਾਰ ਵਾਲੇ ਲੈ ਜਾਂਦੇ ਆ, ਉੱਥੇ ਅਗਲੀ ਦਾਲ ਕਰਕੇ ਉਹ ਵੀ ਉਸ ਤੋਂ ਅੱਗੇ ਕੀ ਜਾਂਦਾ, ਅੱਗੇ ਕਰਮ ਜਾਂਦੇ, ਜੈਸੇ ਕਰਮ ਕੀਤੇ ਨਾਲ ਜਾਂਦੇ। ਤੇਰਾ ਹੋਵੇ ਤੇਰੇ ਕਰਮ ਕਮਾਏ, ਉਹੋ ਜਿਹਾ ਬਣ ਜਾਂਦਾ ਜਿਹੋ ਜਿਹਾ ਕਰਮ ਕਰਦਾ, ਸ਼ਬਦ ਉੱਚੋ ਉੱਚਾ ਹੋਏ। ਮਹਾਰਾਜ ਕਹਿੰਦੇ ਸ਼ਬਦ ਨਾਲ ਸ਼ਬਦ ਦਾ ਅਭਿਆਸ ਕਰਕੇ ਗੁਰਮੁਖ ਜਨ ਉੱਚਿਆਂ ਤੋਂ ਵੀ ਉੱਚਾ ਹੋ ਜਾਂਦਾ, ਉੱਚੋ ਉੱਚਾ ਹੋਵੇ, ਕੇਵਲ ਉੱਚਾ ਹੋਵੇ ਕੋਈ ਤੇ ਉੱਚੇ ਕੋ ਜਾਣ ਹੋਵੇ, ਸ਼ਬਦ ਨਾਲ ਉੱਚਾ ਹੋਵੇ। ਸਾਹਿਬ ਸ੍ਰੀ ਗੁਰੂ ਅੰਗਦ ਦੇਵ ਜੀ ਸ਼ਬਦ ਜਪ ਕੇ ਕਿੰਨੇ ਉੱਚੇ ਹੋ ਗਏ ਸਨ, ਇਹ ਸਭ ਤੋਂ ਉੱਚੇ ਗੁਰੂ ਨਾਨਕ ਸਾਹਿਬ ਜੀ ਨੂੰ ਉਹਨਾਂ ਅੱਗੇ ਮੱਥਾ ਟੇਕਣਾ ਪਿਆ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਕਿੰਨੇ ਉੱਚੇ, ਸਭ ਤੋਂ ਉੱਚੇ, ਪਰ ਉਹ ਵੀ ਚੁੱਕ ਗਏ ਉਹਨਾਂ ਦੇ ਅੱਗੇ ਜਿਨ੍ਹਾਂ ਨੇ ਸ਼ਬਦ ਚੱਕ ਲਿਆ। ਗੁਰੂ ਨਾਨਕ ਦੇ ਗੁਰੂ ਕੌਣ ਹਨ? ਪੰਜਵੇਂ ਪਾਤਸ਼ਾਹ ਨੂੰ ਸਿੱਖਾਂ ਨੇ ਪੁੱਛਿਆ ਸੀ, ਗੁਰੂ ਅਰਜਨ ਦੇਵ ਜੀ ਕਹਿੰਦੇ ਗੁਰੂ ਨਾਨਕ ਸਾਹਿਬ ਦੇ ਗੁਰੂ ਗੁਰੂ ਅੰਗਦ ਦੇਵ ਜੀ ਬਚਨ ਹੁੰਦਾ ਗੁਰਪ੍ਰਸਾਦ। ਗੁਰੂ ਨਾਨਕ ਦੇ ਗੁਰੂ ਕੌਣ ਸੀਗੇ? ਸਤਿਗੁਰੂ ਅਰਜਨ ਦੇਵ ਕਹਿੰਦੇ ਗੁਰੂ ਨਾਨਕ ਦੇ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਜੀ ਕਿਵੇਂ ਉਹ ਕਹਿੰਦੇ ਗੁਰੂ ਨਾਨਕ ਸਾਹਿਬ ਨੇ ਕਦੇ ਕਿਸੇ ਦੇ ਸਿਰ ਚੁਕਾਇਆ ਸਾਰੀ ਦੁਨੀਆਂ ਨੇ ਗੁਰੂ ਨਾਨਕ ਦੇ ਸਿਰ ਚੁਕਾਇਆ ਉਹਨੂੰ ਮੱਕਾ ਮਦੀਨਾ ਚੁੱਕਿਆ ਪਰ ਗੁਰੂ ਨਾਨਕ ਦਾ ਸਿਰ ਸ੍ਰੀ ਗੁਰੂ ਅੰਗਦ ਦੇਵ ਜੀ ਤੋਂ ਚੁੱਕਿਆ ਇਸ ਕਰਕੇ ਉੱਚਾ ਤੋਂ ਉੱਚਾ ਬਣ ਜਾਂਦਾ ਹੈ ਜਿਹੜਾ ਸ਼ਬਦ ਸ਼ਬਦ ਉੱਚੋ ਉੱਚਾ ਹੋਏ ਨਾਨਕ ਸਾਥ ਸੁਣਾਵੇ ਸੋਏ ਉਹ ਸੱਚ ਵਿੱਚ ਸਮਾ ਜਾਂਦਾ ਹੈ ਉਹ ਧੰਨ ਭਾਈ ਦਇਆ ਸਿੰਘ ਸਾਹਿਬ ਧੰਨ ਭਾਈ ਧਰਮ ਸਿੰਘ ਜੀ ਉਹਨਾਂ ਗੁਰੂ ਕੇ ਖਾਲਸੇ ਨੂੰ ਜਦੋਂ ਚਮਕੌਰ ਦੀ ਗੜੀ ਦਸਵੇਂ ਪਾਤਸ਼ਾਹ ਨੇ ਮੱਥਾ ਭਾਈ ਸਾਹਿਬ ਸੰਤੋਖ ਸਿੰਘ ਬਹੁਤ ਹੀ ਸੁੰਦਰ ਬਚਨ ਨਿਸ਼ਾਨੀ ਸ਼ਾਂਤੀ ਲਿਖਦੇ ਆ ਉਹ ਕਹਿੰਦੇ ਸੰਧਿਆ ਹਿੱਤੇ ਕੁਬੀਕਣਾ ਬੋਲ ਕੁਦਰਿੰਦ ਗੁਮਾਏ ਪੰਚ ਵੀਰ ਗੁਰ ਤੀਰ ਹੁੱਤੇ ਤਿੰਨ ਕਵਿ ਨਾਮ ਸੁਣਾਏ ਦਇਆ ਸਿੰਘ ਹਰ ਧਰਮ ਸਿੰਘ ਸੁਨੀ ਮਾਨ ਸਿੰਘ ਤੀਜੋ ਵਰਗੀ ਸੰਗਤ ਸਿੰਘ ਸੰਤ ਸਿੰਘ ਪੰਚਮ ਤਿੰਨੋ ਬਿਠਾਇਓ ਦੇ ਕਰ ਤੀਰ ਗੁਰਤਾ ਅਰਪਣ ਫਤਲੇ ਖਾਲਸੇ ਪੰਚ ਸਿੰਘ ਤੈ ਸੁਣੇ ਸਰੀਰ ਪੰਚਮ ਮਿਹਨਤ ਵਰਤਤ ਮੈਂ ਹੂੰ ਪੰਚ ਮਿਲਣ ਸੇ ਪੀਰ ਨੂੰ ਪੀਰ ਕਹਿਣ ਲੱਗੇ ਖਾਲਸਾ ਮੇਰਾ ਰੂਪ ਹੈ ਇਹ ਮੇਰਾ ਗੁਰੂ ਹੈ ਆਪਣੇ ਸ਼ਸਤਰ ਅਲਪੇ ਸ਼ਸਤਰ ਜਿਗਾ ਕਲਗੀ ਨਿਜ ਕਰਤੇ ਸਿਰ ਬੰਧਨ ਕੀ ਸ਼ਸਤਰ ਬਸਤਰ ਲਾ ਲਾ ਕੇ ਸਿੰਘਾਂ ਨੂੰ ਸਜਾਈ ਗਏ ਆਪਣਾ ਬਾਣਾ ਵੀ ਖਾਲਸੇ ਨੂੰ ਦੇਤਾ ਆਪਣਾ ਸਾਰਾ ਰੂਪ ਦੇ ਕੇ ਫਿਰ ਤੀਨ ਪ੍ਰਕਰਮਾ ਫਿਰ ਕਰ ਦੀਨ ਤਿੰਨ ਪ੍ਰਕਰਮਾ ਕੀਤੀਆਂ ਪੰਜਾਂ ਪਿਆਰਿਆਂ ਨੇ ਤੇ ਫਿਰ ਮੱਥਾ ਟੇਕ ਕਹਿਣ ਲੱਗੇ ਅੱਜ ਤੋਂ ਬਾਅਦ ਪੰਜ ਹੀ ਗੁਰੂ ਇਹਨਾਂ ਪੰਜਾਂ ਵਿਚ ਮੈਂ ਵਰਤਾਂਗਾ ਇਹਨਾਂ ਪੰਜਾਂ ਚ ਗੁਰੂ ਨਾਨਕ ਵਰਤੇਗਾ ਤੇ ਸਾਧ ਸੰਗਤ ਜੀ ਦੇਵਚੇ ਹੋ ਗਏ ਜਿਹਨੂੰ ਕਲਜੀਧਰ ਪਾਤਸ਼ਾਹ ਨਮਸਕਾਰ ਕਰ ਰਹੇ ਤੇ ਅੱਗੋਂ ਕਿੰਨੇ ਉੱਚੇ ਹੋ ਗਏ ਭਾਈ ਦਇਆ ਸਿੰਘ ਕਹਿੰਦੇ ਮਹਾਰਾਜ ਗ੍ਰੰਥ ਕਿਰਪਾਲ ਕਿਰਪਾ ਕਰਤਾਰੇ ਰਾਮ ਚੰਦ ਦੇ ਕਾਨਨ ਕੀਸ ਕੀਸ ਪਾਂਦਾ ਨੂੰ ਪਾਉਂਦੇ ਮਹਾਰਾਜ ਜਿਵੇਂ ਰਾਮ ਚੰਦਰ ਨੇ ਬਾਂਦਰ ਨੂੰ ਮਾਣ ਦੇਤਾ ਸੀ ਤੁਸੀਂ ਸਾਨੂੰ ਨਿਮਾਣੇ ਨੂੰ ਕਿੰਨਾ ਕੁ ਮਾਣ ਦੇਤਾ ਅਸੀਂ ਮਾਰੇ ਕਿੱਥੇ ਵੀ ਤੁਸੀਂ ਕਿੱਥੇ ਸਾਡੇ ਚਰਨਾਂ ਦੇ ਕਿਉਂ ਮੱਥਾ ਟੇਕਦੇ ਮਹਾਰਾਜ ਕਹਿੰਦੇ ਨਹੀਂ ਹੁਣ ਦੇਹ ਦਾ ਧਰਮ ਮਿਟ ਗਿਆ ਹੁਣ ਤੁਹਾਡਾ ਸਾਡਾ ਇੱਕ ਰੂਪ ਹੋ ਗਿਆ ਖਾਲਸਾ ਮੇਰੋ ਸਤਿਗੁਰ ਪੂਰਾ ਖਾਲਸਾ ਮੇਰੋ ਸੱਜਣ ਸੂਬਾ ਖਾਲਸਾ ਮੇਰੀ ਜਾਨ ਕੀ ਨਾਮ ਖਾਲਸਾ ਮੇਰੋ ਪਿੰਡ ਪੁਰਾਣ ਸਭ ਤੇ ਉੱਚੋ ਉੱਚਾ ਹੋਇਆ ਸ਼ਬਦ ਨਾਲ ਹੀ ਉੱਚੇ ਤੋਂ ਉੱਚਾ ਹੋਇਆ ਜਾਂਦਾ ਹੈ ਨਾਨਕ ਸਾਧ ਸਮਾ ਲੈ ਉਹ ਸੱਚ ਸਮਾ ਲੈਂਦਾ ਇਸ ਕਰਕੇ ਕਹਿੰਦੇ ਬ੍ਰਹਮ ਗਿਆਨੀ ਆਪ ਕਰਮ ਸੋ ਪਹਿਲਾਂ ਚੁੱਕਾ ਲਿਖਿਆ ਨਾ ਸਾਧ ਸੰਗਤ ਜੀ ਪ੍ਰਤੀ ਬੁਲਾਓ ਵਾਹਿਗੁਰੂ